ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈਭੰਗ ਗੁਰ ਪ੍ਰਸਾਦ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਿਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਨ ਸੱਚ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨੀਐ ਮਿਲੈ ਨਿਥਾਵੀ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲੱਖ ਅਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅਨਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵਡ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਜਿਨ ਕਉ ਪੂਰਬ ਲਿਖਿਆ ਸੇਈ ਨਾਮ ਧਿਆਏ। ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ। ਜਿਨ ਕਉ ਪੂਰਬ ਲਿਖਿਆ ਸੇਈ ਨਾਮ ਧਿਆਏ। ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਠ, ਸਰਬ ਸਾਂਝੀਵਾਲਤਾ ਦੇ ਰਹਿਬਰ ਸ਼ਬਦ ਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਦਾਤਾਰ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਗੁਰ ਸ਼ਬਦ ਦੇ ਵਿਚਾਰ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ, ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ, ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸਿੱਖ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚਿੱਤ ਹੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਨਾ 52 ਅਤੇ 53 ਉੱਪਰ ਸੁਭਾਇਮਾਨ ਹੈ। ਜਿੱਥੇ ਇਸ ਪਾਵਨ ਸ਼ਬਦ ਦੀਆਂ ਕੁਝ ਪੰਕਤੀਆਂ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ, ਉੱਥੇ ਨਾਲ ਨਾਲ ਮੈਂ ਤੁਹਾਡਾ ਅੱਗੇ ਅਰਦਾਸ ਵਿਸ਼ੇ ਤੇ, ਜੋ ਕਾਫੀ ਦਿਨਾਂ ਤੋਂ ਆਪਾਂ ਵਿਚਾਰ ਸ਼ੁਰੂ ਕੀਤੀ ਹੈ, ਉਸਦਾ ਅੱਜ 5 ਤਖਤਾਂ ਤੋਂ ਬਾਅਦ ਵਾਲਾ ਜਿਹੜਾ ਪਦਾ ਹੈ ਉਹ ਸ਼ੁਰੂ ਹੋਣਾ ਹੈ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ ਅਰਦਾਸ ਬਾਰੇ ਆਪਾਂ ਵਿਚਾਰ ਸਾਂਝੇ ਕਰ ਚੁੱਕੇ ਹਾਂ। ਅੱਜ ਸ਼ੁਰੂ ਹੋਏਗਾ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਇਹ ਵਿਚਾਰ ਆਪਾਂ ਨਾਲ ਨਾਲ ਸਾਂਝੇ ਕਰਾਂਗੇ। ਰਹਾਉ ਦੀ ਪੰਕਤੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਚੱਲ ਰਹੀ ਵਿਚਾਰ ਦਾ ਜੋ ਸ਼ਬਦ ਹੈ, ਮਹਾਰਾਜ ਕਹਿੰਦੇ ਨੇ ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁੱਠੈ ਪਾਈਐ ਪੂਰਨ ਅਲੱਖ ਅਪੇਵ। ਕਹਿਣ ਲੱਗੇ ਹੇ ਭਾਈ ਹੇ ਭਰਾਵਾ, ਸਤਿਗੁਰ ਦੀ ਸੇਵਾ ਭਗਤੀ ਕਰਿਆ ਕਰ, ਕਿਉਂਕਿ ਸਤਿਗੁਰ ਦੀ ਸੇਵਾ ਭਗਤੀ ਸੱਚੀ ਹੈ, ਫਲ ਦੇਣ ਵਾਲੀ ਹੈ, ਬਖਸ਼ਿਸ਼ ਕਰਨ ਵਾਲੀ ਹੈ। ਭਾਈ ਰੇ ਸਾਚੀ ਸਤਿਗੁਰ ਸੇਵ, ਸਦਾ ਥਿਰ ਰਹਿਣ ਵਾਲੇ ਸਤਿਗੁਰ ਦੀ ਸੇਵਾ ਵਿੱਚ ਜੁੜਿਆ ਕਰ, ਇਹ ਸੱਚੀ ਸੇਵਾ ਹੈ। ਕਿਉਂਕਿ ਜਦੋਂ ਸਤਿਗੁਰ ਦੀ ਸੇਵਾ ਭਗਤੀ ਵਿੱਚ ਜੁੜਦੇ ਹਾਂ, ਮਹਾਰਾਜ ਕਹਿੰਦੇ ਫਿਰ ਸਤਿਗੁਰੂ ਤਰੁੱਠ ਪੈਂਦਾ ਹੈ, ਸਤਿਗੁਰੂ ਪ੍ਰਸੰਨ ਹੋ ਜਾਂਦਾ ਹੈ। ਤੇ ਜਦੋਂ ਗੁਰੂ ਪ੍ਰਸੰਨ ਹੋ ਜਾਂਦਾ, ਕਹਿੰਦੇ ਫਿਰ ਐਸਾ ਸਤਿਗੁਰੂ ਦੀ ਸੇਵਾ ਭਗਤੀ ਕੀਤਿਆਂ ਫਲ ਮਿਲਦਾ ਕਿ ਦਾਤਾ ਜੀ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਉਸ ਪਰਮਾਤਮਾ ਦਾ ਦੀਦਾਰ ਹੋ ਜਾਂਦਾ, ਦਰਸ਼ਨ ਹੋ ਜਾਂਦਾ ਹੈ, ਜਿਹੜਾ ਪਰਮਾਤਮਾ ਸਾਰੇ ਗੁਣਾਂ ਵਿੱਚ ਪੂਰਾ ਹੈ। ਉਸ ਪਰਮਾਤਮਾ ਦਾ ਦੀਦਾਰ ਹੋ ਜਾਂਦਾ ਜਿਹੜੇ ਪਰਮਾਤਮਾ ਦੀ ਮਹਿਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ। ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਈਦਾ ਹੈ ਜਿਹੜੇ ਪਰਮਾਤਮਾ ਦਾ ਪੂਰਨ ਤੌਰ ਤੇ ਭੇਦ ਨਹੀਂ ਪਾਇਆ ਜਾ ਸਕਦਾ। ਭਾਈ ਰੇ ਸਾਚੀ ਸਤਿਗੁਰ ਸੇਵ, ਤੇ ਫਿਰ ਨਾਲ ਦੀ ਪੰਕਤੀ ਚ ਕਹਿੰਦੇ ਸਤਿਗੁਰ ਤੁੱਠੈ ਪਾਈਐ ਪੂਰਨ ਅਲੱਖ ਅਭੇਵ। ਜਦੋਂ ਸਤਿਗੁਰ ਤਰੁੱਠਦਾ ਹੈ, ਪ੍ਰਸੰਨ ਹੁੰਦਾ ਹੈ, ਤਾਂ ਕਹਿੰਦੇ ਪ੍ਰਾਪਤੀ ਕਾਹਦੀ ਹੁੰਦੀ ਹੈ? ਪੂਰਨ ਅਲੱਖ ਅਭੇਵ, ਉਹ ਨਿਰੰਕਾਰ ਵਾਹਿਗੁਰੂ ਜਿਹੜਾ ਸਾਰੇ ਗੁਣਾਂ ਚ ਪੂਰਾ ਹੈ, ਅਲੱਖ ਜਿਹੜਾ ਪਰਮਾਤਮਾ ਲਖਿਆ ਨਹੀਂ ਜਾ ਸਕਦਾ, ਜਿਸ ਦੀ ਮਹਿਮਾ ਕਥਨ ਤੋਂ ਬਾਹਰੀ ਹੈ, ਅਭੇਵ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਐਸਾ ਨਿਰੰਕਾਰ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਵੇਖੋ ਕਿੱਡੀ ਕਮਾਲ ਦੀ ਗੱਲ ਆ, ਪ੍ਰਾਪਤੀ ਪਰਮਾਤਮਾ ਦੀ, ਪ੍ਰਾਪਤੀ ਅਕਾਲ ਪੁਰਖ ਵਾਹਿਗੁਰੂ ਦੇ ਦੀ, ਜਿਹੜਾ ਸਾਰੇ ਗੁਣਾਂ ਚ ਪੂਰਾ, ਜਿਹੜਾ ਅਲੱਖ ਹੈ, ਅਭੇਵ ਹੈ, ਤੇ ਸੇਵਾ ਸਤਿਗੁਰ ਦੀ। ਦਾਸ ਕਦੇ ਕਦੇ ਐਸੇ ਬਚਨ ਸਾਂਝੇ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰਦਾ ਵੀ ਗੁਰੂ ਦੀ ਬਾਣੀ ਕੈਸੀ ਕਮਾਲ ਦੀਆਂ ਬਾਤਾਂ ਦੱਸਦੀ। ਗੁਰੂ ਸਾਹਿਬ ਕਹਿੰਦੇ ਗਿਆਨ ਦਾ ਸੁਰਮਾ ਤੇਰੀਆਂ ਅੱਖਾਂ ਚ ਪਵੇ, ਤੇ ਚਾਨਣ ਕਿੱਥੇ ਹੁੰਦਾ? ਸੁਰਮਾ ਅੱਖਾਂ ਚ ਤੇ ਚਾਨਣ ਹਿਰਦੇ ਚ, ਦਿਲ ਚ। ਕਹਿੰਦੇ ਗਿਆਨ ਦਾ ਸੁਰਮਾ ਤੇਰੀਆਂ ਅੱਖਾਂ ਚ ਪੈ ਜੇ, ਚਾਨਣ ਹਿਰਦੇ ਚ ਹੋ ਜਾਏਗਾ। ਸਤਿਗੁਰ ਕੋਲ ਐਸੀ ਸਮਰੱਥ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਕਿਉਂਕਿ ਸੁਰਮੇ ਦਾ ਸੰਬੰਧ ਤੇ ਅੱਖਾਂ ਨਾਲ ਹੀ ਹੈ। ਗਿਆਨ ਅੰਜਨ, ਗਿਆਨ ਦਾ ਸੁਰਮਾ, ਗੁਰ ਦੀਆ ਗੁਰੂ ਨੇ ਦਿੱਤਾ, ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਅੰਧਕਾਰ ਮੁੱਕ ਗਿਆ, ਹਰ ਕਿਰਪਾ ਤੇ ਸੰਤ ਭੇਟਿਆ। ਕਿਉਂਕਿ ਜਿਹੜਾ ਗਿਆਨ ਦਾ ਸੁਰਮਾ ਕਿਹਨੇ ਦਿੱਤਾ? ਗੁਰੂ ਨੇ। ਪਾਤਸ਼ਾਹ ਨੇ ਬਾਣੀ ਚ ਆਖਿਆ ਨਾ ਕਿ ਜਿਹੜਾ ਗਿਆਨ ਹੈ ਕਿੱਥੋਂ ਮਿਲਣਾ? ਗੁਰੂ ਕੋਲ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇਹਦਾ ਮਤਲਬ ਗਿਆਨ ਦੀ ਪ੍ਰਾਪਤੀ ਗੁਰੂ ਕੋਲੋਂ, ਤੇ ਅੱਖੀਆਂ ਚ ਸੁਰਮਾ ਕਿਹਨੇ ਪਾਇਆ? ਗਿਆਨ ਦਾ, ਗੁਰੂ ਨੇ। ਗੁਰੂ ਕਿਵੇਂ ਮਿਲਿਆ? ਹਰ ਕਿਰਪਾ ਤੇ ਸੰਤ ਭੇਟਿਆ, ਭੇਟਿਆ ਦਾ ਅਰਥ ਮਿਲਿਆ, ਸੰਤ ਦਾ ਅਰਥ ਗੁਰੂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ। ਜਦੋਂ ਗੁਰੂ ਦੀ ਪ੍ਰਾਪਤੀ ਵੀ ਹੋਣੀ ਹੈ ਨਾ, ਕਹਿੰਦੇ ਗੁਰੂ ਦੀ ਪ੍ਰਾਪਤੀ ਵੀ ਉਹਦੀ ਕਿਰਪਾ ਤੋਂ ਬਿਨਾਂ, ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ। ਮੈਂ ਤੇ ਕਈ ਵਾਰੀ ਇੱਥੋਂ ਤੱਕ ਬੇਨਤੀ ਕਰਦਾ ਹੁੰਦਾ ਕਿ ਜਿਸ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾਉਣਾ ਹੈ, ਜਿਸ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜਨਾ ਹੈ, ਜਿਸ ਨੂੰ ਪ੍ਰਭੂ ਨੇ ਆਪਣੇ ਨਾਮ ਸਿਮਰਨ ਭਜਨ ਬੰਦਗੀ ਦੀ ਦਾਤ ਦੇਣੀ ਹੈ, ਉਹਨੂੰ ਗੁਰੂ ਕੋਲ ਲੈ ਆਉਂਦਾ, ਉਹਦੇ ਤੇ ਬਖਸ਼ਿਸ਼ ਕਰਕੇ ਉਹਨੂੰ ਸਤਿਗੁਰੂ ਕੋਲ ਲੈ ਆਉਂਦਾ। ਹੋਏ ਵਿਚੋਲਾ ਆਣ ਮਿਲਾਵੇ, ਫਿਰ ਗੁਰੂ ਮਿਲਾ ਦਿੰਦਾ ਬਾਂਹ ਫੜ ਕੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਦਾ ਅਰਥ ਵਿਚੋਲਾ, ਪ੍ਰਭੂ ਦੀ ਦਰਗਾਹ ਦਾ ਬਸੀਠ ਹੈ ਵਿਚੋਲਾ। ਹੁਣ ਕੀ ਹੈ? ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਚਾਨਣਾ ਮਨ ਦੇ ਵਿੱਚ, ਅੱਖੀਆਂ ਚ ਗਿਆਨ ਦਾ ਸੁਰਮਾ, ਮਨ ਹਿਰਦੇ ਚ ਚਾਨਣ ਹੋ ਗਿਆ। ਹੁਣ ਕਹਿੰਦੇ ਸੇਵਾ ਸਤਿਗੁਰ ਦੀ ਕੀਤੀ ਹੈ, ਮਨ ਰੇ ਸਾਚੀ ਸਤਿਗੁਰ ਸੇਵ। ਸਤਿਗੁਰ ਦੀ ਸੇਵਾ ਸੱਚੀ ਆ, ਫਲ ਦੇਣ ਵਾਲੀ, ਬਖਸ਼ਿਸ਼ਾਂ ਕਰਨ ਵਾਲੀ ਹੈ। ਕਹਿੰਦੇ ਸਤਿਗੁਰ ਦੀ ਸੱਚੀ ਸੇਵਾ ਵਿੱਚ ਜੁੜ ਜਾ। ਸਤਿਗੁਰ ਤੁੱਠ ਹੈ ਪਾਈ ਹੈ, ਜਦੋਂ ਸਤਿਗੁਰ ਤੁਰਠ ਪੈਂਦਾ ਫਿਰ ਕਹਿੰਦੇ ਉਹਦੇ ਨਾਲ ਪ੍ਰਾਪਤੀ ਹੋ ਜਾਂਦੀ। ਕਾਹਦੀ? ਪੂਰਨ ਅਲੱਖ ਅਭੇਵ। ਜਿਹੜਾ ਪਰਮਾਤਮਾ ਸਾਰਿਆਂ ਗੁਣਾਂ ਦੇ ਵਿੱਚ ਪੂਰਾ ਹੈ, ਜਿਹੜਾ ਪਰਮਾਤਮਾ ਲਖਿਆ ਨਹੀਂ ਜਾ ਸਕਦਾ, ਸਾਡੀ ਸਮਝ ਤੋਂ ਅਗਾਂਹ ਹੈ, ਜਿਹੜੇ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹਦੀ ਪ੍ਰਾਪਤੀ ਸਤਿਗੁਰ ਦੀ ਸੇਵਾ ਕਰਕੇ ਹੋ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਰੰਭਕ ਪੰਕਤੀ ਵਿੱਚ ਫਰਮਾਨ ਕਰ ਰਹੇ ਨੇ, ਸੰਤ ਜਨੋ ਸੁਣ ਭਾਈਓ, ਛੂਟਣ ਸੱਚ ਹੈ ਨਾਏ, ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ। ਸੰਤ ਜਨੋ, ਪਹਿਲਾਂ ਉਹਨਾਂ ਨੂੰ ਸੰਤ ਜਨ ਕਹਿੰਦੇ, ਫਿਰ ਕਹਿੰਦੇ ਸੁਣ ਭਾਈਓ, ਹੇ ਸੰਤ ਜਨੋ, ਹੇ ਮੇਰੇ ਭਰਾਵੋ, ਮੇਰੀ ਗੱਲ ਧਿਆਨ ਨਾਲ ਸੁਣੋ। ਛੂਟਣ ਸੱਚ ਹੈ ਨਾਏ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਤੇ ਮੋਹ ਮਾਇਆ ਤੋਂ ਛੁੱਟਿਆ ਜਾ ਸਕਦਾ ਹੈ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਜੁੜ ਕੇ। ਛੂਟਣ ਸੱਚ ਹੈ ਨਾਏ, ਦੁਨੀਆਂ ਦੀ ਮੋਹ ਮਾਇਆ, ਪਦਾਰਥਾਂ ਤੋਂ ਛੁਟਕਾਰਾ ਹਾਸਲ ਕਰਨਾ ਹੋਵੇ ਨਾ ਤਾਂ ਸਾਹਿਬ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਆ ਭਾਈ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਜਨ ਤੋਂ ਬਿਨਾਂ ਛੁਟਕਾਰਾ ਹੀ ਨਹੀਂ, ਭਜਨ ਤੋਂ ਬਿਨਾਂ ਸੰਸਾਰ ਭਉਜਲ ਤੋਂ ਤਰਿਆ ਹੀ ਨਹੀਂ ਜਾ ਸਕਦਾ, ਨਾਮ ਸਿਮਰਨ ਤੋਂ ਬਿਨਾਂ ਵਿਸ਼ਿਆਂ ਵਿਕਾਰਾਂ ਤੋਂ ਛੁੱਟਿਆ ਹੀ ਨਹੀਂ ਜਾ ਸਕਦਾ। ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਨਾਮ ਨਿਦਾਨ ਅਪਾਰ, ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ, ਸਾਧੂ ਸੰਗ ਨਸੈ। ਵੇਖੋ ਜੇ ਨਾਮ ਸਿਮਰਨ ਦੀ ਗੱਲ ਕਰਦੇ ਆ ਨਾ, ਤੇ ਨਾਮ ਸਿਮਰਨ ਤੋਂ ਬਾਅਦ ਫਿਰ ਕਹਿੰਦੇ ਜਨਮ ਮਰਨ ਮੋਹ ਦੁੱਖ, ਜੰਮਣ ਦਾ ਦੁੱਖ, ਮਰਨ ਦਾ ਦੁੱਖ, ਸੰਸਾਰ ਦੀ ਮੋਹ ਮਾਇਆ, ਪਦਾਰਥਾਂ ਦੇ ਵਿੱਚ ਖਚ ਧੋ ਕੇ ਜਿਹੜੇ ਦੁੱਖ ਆ ਉਹ ਕਿਵੇਂ ਨਾਸ਼ ਹੋਣਗੇ? ਸਾਧੂ ਸੰਗ ਨਸੈ, ਗੁਰੂ ਦੀ ਸ਼ਰਨ ਵਿੱਚ ਆਣ ਕੇ, ਸਤਿਗੁਰ ਦਾ ਸੰਗ ਕਰਕੇ, ਗੁਰੂ ਦੀ ਸੰਗਤ ਕਰਕੇ ਇਸ ਮੋਹ ਮਾਇਆ ਤੇ ਜੰਮਣ ਮਰਨ ਦੇ ਦੁੱਖਾਂ ਵਿੱਚੋਂ ਉੱਚਾ ਉੱਠੇਗਾ। ਸੰਤ ਜਨੋ ਸੁਣ ਭਾਈ ਹੋ, ਛੂਟਣ ਸਾਚੇ ਨਾਏ, ਕਹੋ ਕਬੀਰ ਛੂਟਣ ਨਹੀਂ, ਛੂਟਣ ਹਰ ਕੀ ਸੇਵ। ਦੁਨੀਆਂ ਦੇ ਹੋਰ ਕਾਰਜ ਕਰ ਕਰਕੇ ਛੁਟਕਾਰਾ ਨਹੀਂ, ਪ੍ਰਭੂ ਦੀ ਸੱਚੀ ਸੇਵਾ ਭਗਤੀ ਕਰਕੇ ਛੁਟਕਾਰਾ ਹੋ ਸਕਦਾ ਹੈ। ਗੁਰ ਕੇ ਚਰਨ ਸਰੇਵਣੇ, ਸਰੇਵਣੇ ਦਾ ਅਰਥ ਪੂਜਣੇ। ਕੱਲ ਇੱਕ ਬਚਨ ਆਇਆ ਸੀ ਨਾ, ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਮਨ ਤੇ ਤਨ ਵਿੱਚ ਪ੍ਰੀਤ ਪੈਦਾ ਕਰਕੇ ਸਤਿਗੁਰ ਪਰਮੇਸ਼ਰ ਦਾ ਰੂਪ ਹੈ ਉਹਦੀ ਪੂਜਾ ਕਰਿਆ ਕਰ। ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰਾ ਦੇਵ, ਅਲੱਖ ਅਭੇਓ, ਸਰਬ ਪੂਜ ਚਰਨ ਗੁਰ ਸੇਓ, ਗੁਰਬਿਨ ਅਵਰ ਨਾਹੀ ਮੈਂ ਥਾਉ, ਅਨ ਦਿਨ ਜਪੋ ਗੁਰੂ ਗੁਰ ਨਾਉ। ਗੁਰਬਿਨ ਅਵਰ ਨਾਹੀ ਮੈਂ ਥਾਉ, ਸਤਿਗੁਰ ਤੋਂ ਬਿਨਾਂ ਥਾਂ ਹੀ ਕੋਈ ਨਹੀਂ, ਸਤਿਗੁਰ ਤੋਂ ਬਿਨਾਂ ਟਿਕਾਣਾ ਹੀ ਕੋਈ ਨਹੀਂ। ਗੁਰਬਿਨ ਅਵਰ ਨਾਹੀ ਮੈਂ ਥਾਉ, ਤੇ ਫਿਰ ਕਰਦਾ ਕੀ ਹਾਂ? ਕਹਿੰਦੇ ਅਨ ਦਿਨ ਜਪੋ ਗੁਰੂ ਗੁਰ ਨਾਉ। ਗੁਰੂ ਗੁਰ ਨਾਉ ਦਾ ਮਤਲਬ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਕਿਧਰੇ ਕਹਿੰਦੇ ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਸਤਿਗੁਰ ਤੋਂ ਬਿਨਾਂ ਟਿਕਾਣਾ ਹੀ ਕੋਈ ਨਹੀਂ, ਸਤਿਗੁਰ ਤੋਂ ਬਿਨਾਂ ਥਾਂ ਹੀ ਕੋਈ ਨਹੀਂ। ਕਹਿੰਦੇ ਸਤਿਗੁਰ ਤੋਂ ਬਿਨਾਂ ਮੈਂ ਕਿਸੇ ਹੋਰ ਵੱਲ ਤੱਕਦਾ ਹੀ ਨਹੀਂ। ਅੱਜ ਦੇ ਸ਼ਬਦ ਚ ਮਹਾਰਾਜ ਕੀ ਕਹਿ ਰਹੇ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੈਨੂੰ ਜਗ੍ਹਾ ਜਗ੍ਹਾ ਤੇ ਹੋਰਨਾਂ ਤੀਰਥਾਂ ਦੇ ਉੱਤੇ ਭਟਕਣ ਦੀ ਜਾਣ ਦੀ ਲੋੜ ਵੀ ਨਹੀਂ। ਕਹਿੰਦੇ ਜੇ ਸਤਿਗੁਰ ਦੇ ਚਰਨ ਪੂਜ ਲਵੇ ਨਾ, ਜੇ ਸਤਿਗੁਰ ਦੀ ਸੇਵਾ ਭਗਤੀ ਵਿੱਚ ਜੁੜ ਜਾਏ, ਕਹਿਣ ਲੱਗੇ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਹਰੀ ਪਰਮਾਤਮਾ ਦਾ ਨਾਮ ਜਪ ਲਵੇ, ਇਹਦੇ ਨਾਲੋਂ ਵੱਡਾ ਤੀਰਥ ਕੋਈ ਨਹੀਂ ਹੈ। ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ। ਸਤਿਗੁਰ ਦੀ ਸੇਵਾ ਭਗਤੀ ਵਿੱਚ ਜੁੜ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਸਭ ਤੋਂ ਵੱਡਾ ਤੀਰਥ ਮੰਨ ਲਾ, ਤੀਰਥ ਹਰ ਕਾ ਨਾਉ। ਕਿਵੇਂ ਕਰਿਓ? ਜੇ ਤੀਰਥ ਅਸਥਾਨਾਂ ਦੇ ਉੱਤੇ ਜਾ ਕੇ ਵੀ ਨਾਮ ਨਹੀਂ ਜਪਿਆ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਪਰਮੇਸ਼ਰ ਦਾ ਚਿੰਤਨ ਨਹੀਂ ਕੀਤਾ, ਉਹਦੀ ਯਾਦ ਵਿੱਚ ਨਹੀਂ ਜੁੜੇ, ਕਿਵੇਂ ਕਰਨਾ? ਤੀਰਥ ਤੇ ਨਹਾਤਾ ਵੀ ਪ੍ਰਵਾਨ ਨਹੀਂ ਹੋ ਸਕਦਾ, ਤੀਰਥ ਤੇ ਨਹਾਤਿਆਂ ਵੀ ਰੱਬ ਦਾ ਦੀਦਾਰ ਨਹੀਂ ਹੋ ਸਕਦਾ, ਦਰਸ਼ਨ ਨਹੀਂ ਹੋ ਸਕਦਾ, ਜੇ ਮਨ ਦੀ ਮੈਲ ਨਹੀਂ ਲੱਥੀ। ਤੇ ਮਨ ਦੀ ਮੈਲ ਤੀਰਥ ਆਦਿਕ ਦੇ ਉੱਤੇ ਤਨ ਕਰਕੇ ਨਹਾਤਿਆਂ ਨਹੀਂ ਲੱਥਦੀ, ਕਿਵੇਂ ਕਰਨਾ? ਮਨ ਦੀ ਮੈਲ ਲਾਉਣ ਦਾ ਇੱਕੋ ਹੀ ਸਾਧਨ ਹੈ, ਪਰਮਾਤਮਾ ਦਾ ਨਾਮ ਜਪਣਾ, ਉਹਦੀ ਸਿਫਤ ਸਲਾਹ ਕਰਨੀ, ਉਹਦੇ ਗੁਣ ਗਾਉਣੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਹ ਸਾਧਨ ਹੈ। ਇਸੇ ਲਈ ਸਾਹਿਬ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਤੀਰਥ ਤੇ ਇਸ਼ਨਾਨ ਕਰ। ਤੀਰਥ ਨਹਾਵਣ ਜਾਊ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ, ਫਿਰ ਗੁਰੂ ਦੀ ਗੱਲ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ, ਹਉ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਤਰਾ। ਹੇ ਸੰਸਾਰ ਧਰਤੀ ਦੇ ਆਸਰੇ, ਮੈਂ ਤੇਰਾ ਨਾਮ ਹੀ ਮੰਗਦਾ ਹਾਂ, ਮੈਨੂੰ ਆਪਣੇ ਨਾਮ ਵਿੱਚ ਜੋੜ। ਦੇਹੋ ਪ੍ਰਭ ਧਰਨੀ ਤਰਾ, ਕਿਉਂਕਿ ਸੰਸਾਰ ਰੋਗੀ ਨਾਮ ਦਾਰੂ, ਸੰਸਾਰ ਹਉਮੈ ਦੇ ਰੋਗ ਵਿੱਚ ਗਰਸਿਆ, ਸੰਸਾਰ ਵਿਸ਼ਿਆਂ ਵਿਕਾਰਾਂ ਦੇ ਰੋਗ ਵਿੱਚ ਗਰਸਿਆ, ਪਰ ਇਹਦੀ ਦਵਾਈ ਕੀ ਹੈ? ਨਾਮ ਦਾਰੂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲੱਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ, ਕਿਉਂਕਿ ਸੱਚੇ ਤੀਰਥ ਦੇ ਉੱਤੇ ਨਹਾ ਸਾਚ ਨਾ ਲਾਗੇ ਮੈਲ, ਕਿਆ ਮਲ ਧੋਈ ਹੈ, ਗੁਣੇ ਹਰ ਪਰੋਏ ਕਿਸ ਕੋ ਰੋਈ ਹੈ। ਉਹ ਆਪਣੇ ਗੁਣਾਂ ਦਾ, ਪਰਮੇਸ਼ਰ ਦੇ ਗੁਣਾਂ ਦਾ, ਉਹਦੀ ਸਿਫਤ ਸਲਾਹ ਦੇ ਗੁਣਾਂ ਦਾ ਹਾਰ ਆਪਣੇ ਹਿਰਦੇ ਵਿੱਚ ਪਰੋ ਕੇ ਪਾਲਾ, ਕਹਿੰਦੇ ਤੇਰੇ ਸਾਰੇ ਰੋਣੇ ਧੋਣੇ ਮੁੱਕ ਜਾਣਗੇ। ਸੱਚੇ ਨਾਮ ਨੂੰ ਆਪਣੇ ਹਿਰਦੇ ਚ ਵਸਾ ਲੈ, ਕਹਿੰਦੇ ਸੱਚ ਨੂੰ ਮੈਲ ਲੱਗ ਹੀ ਨਹੀਂ ਸਕਦੀ, ਸੱਚ ਜਿਹੜਾ ਉਹ ਸਦਾ ਵਾਸਤੇ ਉਜੜਾ। ਸੱਚ ਨਾ ਲੱਗੇ ਮੈਲ, ਸੱਚ ਨੂੰ ਮੈਲ ਲੱਗ ਹੀ ਨਹੀਂ ਸਕਦੀ, ਜੇ ਤੇਰੇ ਹਿਰਦੇ ਦੇ ਵਿੱਚ ਸੱਚ ਹੋਏਗਾ ਤੂੰ ਕਿਵੇਂ ਮੈਲਾ ਹੋ ਸਕਦਾ? ਤੂੰ ਤੇ ਉਸ ਵਕਤ ਮੈਲਾ ਜਦੋਂ ਤੇਰੇ ਅੰਦਰ ਝੂਠ ਹੈ, ਤੂੰ ਉਸ ਵੇਲੇ ਮੈਲਾ ਜਦੋਂ ਤੇਰੇ ਅੰਦਰ ਝੂਠ ਹੈ, ਤੂੰ ਉਸ ਵੇਲੇ ਮੈਲਾ ਜਦੋਂ ਤੇਰੇ ਅੰਦਰ ਵਿਕਾਰ ਨੇ, ਵਿਸ਼ੇ ਨੇ, ਬੁਰਿਆਈਆਂ। ਬੱਚੇ ਕਹਿੰਦੇ ਸੱਚ ਨਾ ਲੱਗੇ ਮੈਲ, ਮਹਾਰਾਜ ਕਹਿੰਦੇ ਨਾ ਸੱਚ ਮੈਲਾ ਹੁੰਦਾ ਨਾ ਸੱਚ ਪੁਰਾਣਾ ਹੁੰਦਾ। ਇੱਕ ਜਗ੍ਹਾ ਤੇ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਸੱਚ ਪੁਰਾਣਾ ਨਾ ਜੀ ਹੈ, ਨਾਮ ਨਾ ਮੈਲਾ ਹੋਏ। ਨਾ ਸੱਚ ਪੁਰਾਣਾ ਹੋ ਸਕਦਾ, ਨਾ ਨਾਮ ਮੈਲਾ ਹੋ ਸਕਦਾ, ਤੇ ਨਾਮ ਕੀ ਹੈ? ਨਾਮ ਹੀ ਤੇ ਸੱਚ ਹੈ। ਕਦੇ ਗਹਿਰਾਈ ਵਿੱਚ ਜਾ ਕੇ ਇਹਦੀ ਵਿਚਾਰ ਕਰਕੇ ਵੇਖੋ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਨਾ, ਨਾਮ ਰਹੋ ਸਾਧੂ ਰਹੇ ਹੋ, ਰਹੇ ਹੋ ਗੁਰਗੋ ਬਿੰਦ। ਨਾਮ ਰਹੇਗਾ ਪਰਮਾਤਮਾ ਰਹੇਗਾ, ਗੁਰੂ ਰਹੇਗਾ, ਜਿਨ੍ਹਾਂ ਨੇ ਨਾਮ ਜਪਿਆ ਉਹ ਸਦਾ ਥਿਰ ਰਹਿਣਗੇ। ਤੇ ਸੱਚ ਕਿਹਨੂੰ ਕਹਿੰਦੇ ਆ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਸੱਚ ਪਰਮਾਤਮਾ ਦਾ ਵਾਚਕ ਹੈ, ਇਹਦਾ ਮਤਲਬ ਸੱਚ ਉਹ ਹੈ ਜਿਹੜਾ ਸਦਾ ਥਿਰ ਰਹਿਣ ਵਾਲਾ, ਤੇ ਸੱਚ ਪੁਰਾਣਾ ਨਾ ਥੀ ਹੈ। ਇੱਥੇ ਕਹਿੰਦੇ ਸੱਚ ਪੁਰਾਣਾ ਨਹੀਂ ਹੁੰਦਾ, ਤੇ ਧਨਾਸਰੀ ਰਾਗ ਚ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ। ਫਿਰ ਸੱਚ ਤੇ ਸਾਹਿਬ ਇੱਕ ਹੋਏ ਨਾ ਦੋਵੇਂ। ਸੱਚ ਦਾ ਅਰਥ ਹੈ ਸਦਾ ਥਿਰ ਰਹਿਣ ਵਾਲਾ, ਸਦਾ ਅਟਲ ਰਹਿਣ ਵਾਲਾ। ਇਹਦਾ ਮਤਲਬ ਉਹ ਸੱਚ ਪੁਰਾਣਾ ਨਾ ਥੀ ਹੈ। ਤੇ ਮਹਾਰਾਜ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਨਾਮ ਨਾ ਮੈਲਾ ਹੋਏ, ਤੇ ਨਾਮ ਮੈਲਾ ਨਹੀਂ ਹੋ ਸਕਦਾ। ਜਿਹੜਾ ਮੈਲਾ ਨਹੀਂ ਹੋ ਸਕਦਾ ਉਹ ਪੁਰਾਣਾ ਵੀ ਨਹੀਂ ਹੋ ਸਕਦਾ। ਮੈਲਾ ਉਦੋਂ ਹੀ ਹੋਏਗਾ ਜਦੋਂ ਪੁਰਾਣਾ ਹੋਏਗਾ, ਜਦੋਂ ਇਹ ਹੋ ਗਿਆ ਕਿ ਬੜਾ ਚਿਰ ਹੋ ਗਿਆ ਇਸ ਨਾਮ ਨੂੰ ਜਪਦੇ ਆ। ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਤੇ ਜਿਹੜੇ ਮੈਲੇ ਆ ਨਾ, ਇਹ ਉਹਨਾਂ ਦੀ ਮੈਲ ਧੋ ਦਿੰਦਾ। ਨਾਮ ਇੰਨਾ ਪਵਿੱਤਰ ਹੈ, ਨਾਮ ਇੰਨਾ ਪਾਵਨ ਹੈ ਕਿ ਜਿਹੜੇ ਮੈਲੇ ਹਿਰਦੇ ਆ ਉਹਨਾਂ ਦੀ ਮੈਲ ਧੋ ਕੇ ਬਾਹਰ ਕੱਢ ਦਿੰਦਾ। ਹੁਣ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕੀ ਕਹਿ ਰਹੇ ਆ? ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ। ਪ੍ਰਭੂ ਦਾ ਨਾਮ ਹੀ ਸਹੀ ਅਰਥਾਂ ਦੇ ਵਿੱਚ ਤੀਰਥ ਹੈ। ਆਖਿਆ ਨਾ ਭਗਤ ਕਬੀਰ ਸਾਹਿਬ, ਜਲ ਕੇ ਮੱਜਣ ਜੇਗਤ ਹੋਵੇ, नित नित मेंढक नावे, जैसे मेंढक तैसे ओए नर, फिर फिर जूनी आवे, मनो कठोर मरे बनारस, नरक न बांझे जाई, हर का संत मरे हडंबे, ता सगली सैन तराई, दिनस न रैन, वेद नहीं शास्त्र, तहां बसे निरंकारा, कहो कबीर नर तिसे ते आवो, बावरे या संसारा, संसार बौरा चलाओ या फिरदा, ऐस तीर्थ ते नहालिया पार उतारा हो जाएगा, ऐस तीर्थ ते चुबियां मार लिया पार उतारा हो जाएगा, बनारस दी धरती ते मौत आ गई ते पार उतारा हो जाएगा, जे हड़ंबा आदक दी धरती दे उत्ते मौत हो गई ते जमना मरना पवेगा। भगत कबीर साहब कहिंदे नहीं ओ चलियो, साहब सचे पातशाह दी बाणी कहण लगी, ओ कहण लगे प्रभु दा नाम जपो, अकाल पुरख वाहिगुरु दी सिफत सलाह च जुड़ो, ओदे तो बिना पार उतारा नहीं हो सकदा, ओदे तो बिना तरिया ही नहीं जा सकदा। जे नहाउणा है किसे तीर्थ ते तां साहब सचे पातशाह कहिंदे फिर तीर्थ हर का नाउ, गुर के चरण सरेवणे तीर्थ हर का नाउ। जिन्हां ने नाम दे तीर्थ ते इशनान कीता, आगै दरगै मन्नीए मिले नथावे ठाउ, आगै दरगै मन्नीए, वो अगे प्रभु दी दरगाह च मन्ने जांदे ने, मन्ने जांदे दा मतलब उन्हां नू आदर मिलदा, सत्कार मिलदा। गुरबाणी च ते इत्थों तक बचन आ गया, जेड़े ऐ संसार जगत विच रह के प्रभु दा नाम जपन वाले न, कहिंदे परमात्मा उन्हां दी गल मन्नदा है, परमेश्वर उन्हां दी गल मन्नदा, रब दे प्यारे जो कह देन परमेश्वर नहीं टाल सकता। टालना दे एक पासे रहा, भगत नामदेव जी ते इथों तक कह गए, वो कहिंदे रब ते ये गल कहिंदा भी किते मेरे भगत मैनू फड़ के बन भी लैण ना, ते मैं उन्हां नू कोई जवाब नहीं दे सकदा, बैठा रहिंदा चुप करके। मेरी बांधी भगत छडावै, बंद है भगत ना छूटे मोहे, एक समय मोको गह बंद है, तौफन मोपे जवाब ना होए। गह दा अर्थ पकड़ना ते बांधे दा अर्थ बनना। एक समय मोको गह बंद है, कहिंदे एक समय किते भगत मेनू फड़ के बन भी लैण ना, तौफन मोपे जवाब ना होए, मैं इन्हां नू कोई जवाब ही नहीं दे सकदा, कोई सवाल जवाब इन्हां ना कर ही नहीं सकदा, क्योंकि इन्हां दे मैं वस विच हो गया। सब को तेरा वस अगम अगोचरा, तू भगतां के वस भगतां तान तेरा। मैं कई बार बेनती करया करदा, आम तौर दे उत्ते संसार दे कई लोग ना ये गल कह देंदे आ, इतिहासकारां ने भी कई जगह ते कह दिता भी जेड़ा भगत नाम देवे ना उन्हां नू रब दे इन्नी वारी दर्शन होए आ। किसी ने लिख दिता भगत नामदेव ने 72 वारी रब दे दर्शन कीते आ, किसी ने कह दिता भगत कबीर भगत रविदास उन्होंने इन्नी वारी रब दे दर्शन कीते आ, नहीं ये गल नहीं है। असल दे विच जेड़े भगत आ ना ते भगतां दे विच ते रब दे विच उन्हां च ते फर्क ही कोई नहीं। जेड़े रब दे प्यारे आ ना उन्हां विच ते रब विच अंतर ही कोई नहीं, वो रब तो उन्होंने नाल नाल तुरै फिरदा, उन्होंने साथ साथ तुरै फिरदा, वो तो बाहों फड़ के उहदे कोलों काम कराई जांदे, वो तो रब नूं कहिंदे बदो की न होड़ माधो मोह सिंह, ठाकुर ते जन जन ते ठाकुर, खेल परयो है तो सिंह। उहदे पहले ही उन्होंने जानदा, दर्शन तो उन्होंने देने ना आके जिहदे नाल पहला सांझ नहीं कोई। वेखो भगत नामदेव जी का बचन मैं तुहाडे नाल इक सांझा करां, तनासरी राग च वो पता की कहिंदे आ। भगत नामदेव जी जिवें ना परमात्मा का दरवाजा खड़काउंदे होण, जिवें कोई दरवाजे ते दस्तक देंदा ना जाके ते अंदर, जिवें किते प्रभु चौंकड़ा मार के बैठा ते भगत नामदेव जिवें दरवाजा खड़का के हुण उहनूं मिलना चाहुंदे दीदार करना चाहुंदे ते उह अंदरों कहिंदा कौन है भई। आपां सहज सुभाए पुछदे आ ना, कोई दरवाजा खड़काया आपां सहज सुभाए कह देने कौन है भई, तो वह अगे पता की कहने कहने मैं जी मेरी गल कर दे, कहना हां वह कहना मैं नामदेव है जी, मैं नामा है जी, दरवाजा खोल। जे पहला जान पछाण है तो ता ही उन्होंने कह सकते ना मैं फलाना जी, दरवाजा खोल, पहला ही जान दे। ਤੂੰ ਕੌਣ ਰੇ, ਤੂੰ ਕੌਣ ਹੈ? ਭਗਤ ਨਾਮਦੇਵ ਕਹਿੰਦੇ ਤੂੰ ਕੌਣ ਰੇ? ਕਹਿੰਦੇ ਮੈਂ ਜੀ ਨਾਮਾ ਹੋ ਜੀ, ਕਹਿੰਦੇ ਨਾਮਦੇਵ ਆ ਜੀ ਮੈਂ ਨਾਮਾ ਆ, ਆਲਾ ਤੇ ਨਿਵਾਰਨ ਜਮ ਕਾਰਨ, ਉਹ ਮੈਨੂੰ ਇਸ ਮੋਹ ਮਾਇਆ ਦੇ ਵਿੱਚੋਂ ਕੱਢ ਲਾ ਤੇ ਆਪਣਾ ਬਣਾ ਲਾ। ਜੇ ਕਿਤੇ ਮੁਹੰਮਦ ਤੁਗਲਕ ਕਹਿੰਦਾ ਮੋਈ ਗਊ ਜਵਾ ਦੇ, ਤੈਨੂੰ ਸੱਤ ਘੜੀਆਂ ਦਿੱਤੀਆਂ ਜਾਂਦੀਆਂ, ਸੱਤਾਂ ਘੜੀਆਂ ਚ ਗਊ ਜੀਂਦੀ ਕਰਦੇ, ਨਹੀਂ ਤੇ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ। ਤੇ ਜਿਵੇਂ ਪਹਿਲਾਂ ਹੀ ਉਹਦੇ ਬਾਰੇ ਪਤਾ ਹੋਵੇ ਵੀ ਉਹਨੇ ਆਉਣਾ ਹੈ, ਤੇ ਭਗਤ ਨਾਮਦੇਵ ਜੀ ਨੂੰ ਨਾ ਆਲੇ ਦੁਆਲੇ ਦੇ ਜਿਹੜੇ ਸਿੱਖ ਪਿਆਰੇ ਆ ਨਾ ਉਹ ਕਹਿੰਦੇ ਜੀ ਨਾਮਦੇਵ ਜੀ ਹੁਣ ਕੀ ਹੁਕਮ ਹੈ, ਸੱਤ ਘੜੀਆਂ ਤੇ ਲੰਘ ਚੱਲੀਆਂ। ਤੇ ਨਾਮਦੇਵ ਕਹਿੰਦੇ ਅੱਛਾ ਸੱਤ ਘੜੀਆਂ ਲੰਘ ਗਈਆਂ, ਅਜੇ ਆਇਆ ਨਹੀਂ ਅਖੇ। ਜਿਵੇਂ ਪਹਿਲਾਂ ਪਤਾ ਆਪਾਂ ਸਾਹਿਬ ਸਭਾਈ ਕਹਿ ਦਈਏ ਨਾ, ਕੋਈ ਸੱਜਣ ਮਿੱਤਰ ਰਿਸ਼ਤੇਦਾਰ ਸੰਬੰਧੀ ਹੈ, ਉਹਨੇ ਸਾਡੇ ਘਰ ਆਉਣਾ ਹੋਵੇ, ਉਹਨੇ ਟਾਈਮ ਦਿੱਤਾ ਮੈਂ ਇਸ ਟਾਈਮ ਦੇ ਉੱਤੇ ਪਹੁੰਚ ਜਾਂਗਾ ਬਈ। ਤੇ ਆਪਾਂ ਸਾਹਿਬ ਸਭਾਈ ਘਰਦਿਆਂ ਨੂੰ ਕਈ ਵਾਰੀ ਪੁੱਛਦੇ ਬਈ ਟਾਈਮ ਹੋ ਗਿਆ ਅਜੇ ਉਹ ਫਲਾਣਾ ਆਇਆ ਨਹੀਂ, ਇੱਦਾਂ ਪੁੱਛਦੇ ਆ। ਇਹ ਨਹੀਂ ਹੈ ਵੀ ਉਹਨਾਂ ਨੂੰ ਇਹ ਵੀ ਉਹਨੇ ਆਉਣਾ ਹੀ ਨਹੀਂ ਹੈ, ਵੀ ਆਊਗਾ ਕਿ ਨਹੀਂ ਆਊਗਾ, ਉਹਨੂੰ ਕਹਿਣ ਤੂੰ ਆਏਗਾ ਕਿ ਨਹੀਂ ਆਏਗਾ, ਨਹੀਂ ਉਹ ਕਹਿੰਦੇ ਅਜੇ ਆਇਆ ਨਹੀਂ। ਇਹਦਾ ਮਤਲਬ ਉਹਨੇ ਆਉਣਾ ਪੱਕਾ ਪਤਾ ਆ, ਇਹ ਦਾਵਾ ਆ ਵੀ ਉਹਨੇ ਆਉਣਾ ਹੈ। ਸਾਤ ਘੜੀ ਜਬ ਬੀਤੀ ਸੁਣੀ ਅਜੂ ਨਾ ਆਇਓ ਤਿਰ ਭਵਨ ਧਣੀ, ਉਹ ਤਿੰਨਾਂ ਭਵਨਾਂ ਦਾ ਮਾਲਕ ਅਜੇ ਆਇਆ ਨਹੀਂ, ਇੰਨੀ ਸਾਂਝ ਆ ਪਰਮਾਤਮਾ ਨਾਲ। ਤੇ ਫਿਰ ਸਾਧ ਸੰਗਤ ਵਾਕਿਆ ਹੀ ਉਹ ਆ ਗਿਆ ਸਾਹਮਣੇ ਬਹਿ ਕੇ ਨਾਮਦੇਵ ਜੀ ਨੂੰ ਪਤਾ ਕੀ ਕਹਿੰਦਾ, ਕਹਿੰਦਾ ਦੱਸ ਕੀ ਕਰਾਉਣਾ ਹੀ, ਇਹਨਾਂ ਭਗਤਾਂ ਨੇ ਆਪਣੇ ਵੱਸ ਚ ਕੀਤਾ ਉਹਨੂੰ। ਕਹਿੰਦੇ ਨਾਮਦੇਵ ਦੱਸ ਕੀ ਕਰਾਉਣਾ ਹੀ, ਕਹੇ ਤਾਂ ਧਰਨ ਇਕੋਡੀ ਕਰੋ। ਨਾਮਦੇਵ ਜੇ ਤੂੰ ਆਖੇ ਤੇ ਧਰਤੀ ਪੁੱਠੀ ਕਰ ਦਵਾਂ, ਇਹਦਾ ਮਤਲਬ ਜੋ ਭਗਤ ਕਹਿਣਗੇ ਉਹ ਕਰੇਗਾ, ਜੋ ਭਗਤ ਕਹਿ ਦੇਣ ਉਹ ਕਰੇਗਾ ਉਹ ਮਾਲਕ। ਕਹਿੰਦੇ ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਵੇ ਤੇ ਧਰਤੀ ਨੂੰ ਆਕਾਸ਼ ਤੇ ਚੜਾ ਦਾ, ਕਹੇ ਤੇ ਆਕਾਸ਼ ਧਰਤੀ ਤੇ ਲੈ ਆਵਾਂ, ਦੱਸ ਕੀ ਕਰਾਉਣਾ ਹੀ। ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਕਰ ਸਕਦਾ ਨਾ, ਤੇ ਆਪਣੇ ਆਪ ਨਹੀਂ ਕਰ ਰਿਹਾ। ਭਗਤ ਨਾਮਦੇਵ ਨੂੰ ਕਹਿੰਦਾ ਦੱਸ ਕੀ ਕਰਾਉਣਾ ਹੀ, ਦੱਸ ਕਿਹੜਾ ਕੰਮ ਕਰਾਂ। ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੀਵਾਏ, ਸਭ ਕੋਈ ਦੇਖੇ ਪਤੀ ਆਏ। ਕਹੇ ਤਾਂ ਮੋਈ ਗਊ ਜੀਂਦੀ ਕਰਦਾ, ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਆਈ ਬਛਰਾ ਮੇਲ। ਕਹਿੰਦੇ ਬਸ ਆਹੀ ਕੰਮ ਕਰ ਜਿਹੜੇ ਕੰਮ ਆਇਆ ਤੂੰ ਇਹ ਕਰ। ਮਤਲਬ ਕਹਿਣ ਦਾ ਭਗਤਾਂ ਦੇ ਇੰਨਾ ਵੱਸ ਆ, ਭਗਤਾਂ ਦੇ ਇੰਨਾ ਆਖੇ ਲੱਗਦਾ, ਤੇ ਇਹ ਜਿਹੜੇ ਜਿਹੜਾ ਇਸ ਤਰ੍ਹਾਂ ਆਖੇ ਲੱਗਦਾ ਨਾ ਉਹਦੇ ਨਾਲ ਹੀ ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਭਗਤ ਰਵਿਦਾਸ ਉਹਨੂੰ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਸਾਡੇ ਛੁੱਟਣ ਦਾ ਯਤਨ ਨਾ ਫਿਕਰ ਨਾ ਕਰੀ ਤੂੰ, ਸਾਨੂੰ ਕੋਈ ਚਿੰਤਾ ਨਹੀਂ ਹੈ, ਅਸੀਂ ਤੇ ਕਹਿੰਦੇ ਤੇਰੇ ਚਰਨ ਫੜ ਕੇ ਛੁੱਟ ਜਾਣਾ, ਤੂੰ ਆਪਣੇ ਛੁੱਟਣ ਦਾ ਸੋਚ, ਤੇਰਾ ਛੁਟਕਾਰਾ ਕਿਵੇਂ ਹੋਣਾ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਪ੍ਰੇਮ ਦੇ ਬੰਧਨਾਂ ਵਿੱਚ ਅਸੀਂ ਤੈਨੂੰ ਬੰਨ ਲਿਆ ਆ, ਕਹਿੰਦੇ ਆਪਣੇ ਛੂਟਣ ਕੋ ਯਤਨ ਕਰੋ, ਉਹ ਤੂੰ ਆਪਣੇ ਛੁੱਟਣ ਦਾ ਉਪਰਾਲਾ ਕਰ, ਹਮ ਛੂਟੇ ਤੁਮ ਆਰਾਧੇ। ਕਹਿੰਦੇ ਅਸੀਂ ਤੇ ਤੇਰੀ ਆਰਾਧਨਾ ਕਰਕੇ, ਅਸੀਂ ਤੇ ਤੇਰੇ ਚਰਨ ਪਕੜ ਕੇ, ਤੇਰਾ ਨਾਮ ਜਪ ਕੇ, ਤੇਰੀ ਚਰਨ ਸ਼ਰਨ ਦਾ ਆਸਰਾ ਲੈ ਕੇ ਅਸੀਂ ਤਰ ਜਾਣਾ, ਤੂੰ ਆਪਣੇ ਛੁੱਟਣ ਦਾ ਸੋਚ ਵੀ ਤੇਰਾ ਛੁਟਕਾਰਾ ਕਿਵੇਂ ਆਉਣਾ। ਵੇਖੋ ਇਹ ਰੱਬ ਨਾਲ ਗੱਲਾਂ ਕਰਦੇ ਆ, ਇਹ ਪਰਮੇਸ਼ਰ ਨਾਲ ਬਾਤਾਂ ਪਾਈਆਂ ਰੱਬ ਦੇ ਪਿਆਰਿਆਂ ਨੇ। ਪਰ ਸਾਧ ਸੰਗਤ ਕਿਵੇਂ ਕਰਿਆ ਜੇ, ਇਹ ਬਾਤਾਂ ਉਦੋਂ ਪਾਉਂਦੇ ਆ ਜਦੋਂ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਤੂੰ ਤੇ ਮੈਂ, ਮੈਂ ਤੇ ਤੂੰ, ਇਹਦੇ ਚ ਕਿੰਨਾ ਕੁ ਫਰਕ ਆ। ਇਹ ਰੱਬ ਦੇ ਪਿਆਰਿਆਂ ਨੇ ਉਸ ਵਕਤ ਬਾਤਾਂ ਪਾਈਆਂ ਜਦੋਂ ਪੂਰਨ ਤੌਰ ਤੇ ਉਹਦੇ ਵਿੱਚ ਅਭੇਦ ਹੋ ਗਏ, ਲੀਨ ਹੋ ਗਏ, ਉਹਦੇ ਵਿੱਚ ਤੇ ਇਹਨਾਂ ਵਿੱਚ ਅੰਤਰ ਕੋਈ ਨਾ ਰਹਿ ਗਿਆ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੂ ਮੂਲ ਸਾਈਂ ਜਿਹਿਆ। ਉਹ ਸਾਈਂ ਜਿਹੇ ਬਣ ਗਏ, ਉਹ ਸਾਈਂ ਵਰਗੇ ਬਣ ਗਏ ਜਿਨ੍ਹਾਂ ਦੇ ਹਿਰਦੇ ਚੋਂ ਨਾਮ ਵਿਸਰਦਾ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਚੋਂ ਨਾਮ ਭੁੱਲਦਾ ਨਹੀਂ ਹੈ, ਜੈਸਾ ਸਾਈਂ ਆ ਉਹ ਸਾਈਂ ਵਰਗੇ ਹੋ ਗਏ। ਜਿਹੜੇ ਰੱਬ ਦੇ ਪਿਆਰੇ ਹਨ, ਨਾਮ ਸਿਮਰਨ ਭਜਨ ਬੰਦਗੀ ਚ ਜੁੜੇ ਆ ਸਾਧ ਸੰਗਤ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪੂਰਨ ਤੌਰ ਤੇ ਲੀਨ ਆ, ਅਭੇਦ ਆ। ਇਸੇ ਲਈ ਜਿਵੇਂ ਪਰਮਾਤਮਾ ਦੇ ਮਨ ਚ ਈਰਖਾ ਨਹੀਂ, ਪਰਮਾਤਮਾ ਦੇ ਮਨ ਚ ਦਵੈਸ਼ ਨਹੀਂ, ਪਰਮਾਤਮਾ ਦੇ ਅੰਦਰ ਦੂਜ ਭਾਵ ਨਹੀਂ, ਇਸੇ ਤਰ੍ਹਾਂ ਸੰਸਾਰ ਜਗਤ ਵਿੱਚ ਉਹ ਜਿਹੜੇ ਭਗਤ ਰੱਬ ਦੇ ਪਿਆਰੇ ਆ, ਉਹ ਵੀ ਸਾਰੇ ਸੰਸਾਰ ਵਿੱਚੋਂ ਉਹਨੂੰ ਤੱਕਦੇ, ਉਹਨੂੰ ਵੇਖਦੇ ਆ। ਵੇਖੋ, ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਜੋ ਅਰਦਾਸ ਬੇਨਤੀ ਕਰਦੇ ਹਾਂ ਆਪਾਂ, ਉਹਦਾ ਅਰਦਾਸ ਦਾ ਵਿਧਾਨ ਵੇਖੋ ਕਿੱਡਾ ਕਮਾਲ ਦਾ ਬਣਾਤਾ। ਅਰਦਾਸ ਇੱਕ ਸਿੱਖ ਕਰਦਾ ਪਿਆ ਹੈ, ਪਰ ਉਹ ਜਿਹੜਾ ਇੱਕ ਸਿੱਖ ਅਰਦਾਸ ਕਰਦਾ ਹੈ ਨਾ, ਉਹ ਸਰਬੱਤ ਖਾਲਸੇ ਦਾ ਨੁਮਾਇੰਦਾ ਬਣ ਕੇ ਅਰਦਾਸ ਕਰਦਾ ਹੈ, ਉਹਦੇ ਮਗਰ ਸਰਬੱਤ ਖਾਲਸਾ ਖੜਾ ਹੈ। ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਨਾ ਮਾਲਕ ਦੇ ਚਰਨਾਂ ਚ, ਅਰਦਾਸ ਵਿੱਚ ਕਿਤੇ ਇਹ ਨਹੀਂ ਆਇਆ ਵੀ ਮੈਂ ਇਕੱਲਾ ਤੇਰੇ ਚਰਨਾਂ ਚ ਅਰਦਾਸ ਕਰਦਾ, ਮੈਂ ਇਕੱਲਾ ਖਲੋਤਾ ਹੋਇਆ ਤੇਰੇ ਦਰ ਦੇ ਉੱਤੇ ਅਰਦਾਸ ਕਰ ਰਿਹਾ, ਨਹੀਂ। ਅਰਦਾਸ ਦੇ ਲਫ਼ਜ਼ ਵਿਧਾਨ ਇਹੋ ਜਿਹਾ ਬਣਾ ਦਿੱਤਾ ਕਿ ਜਦੋਂ ਵੀ ਇੱਕ ਸਿੱਖ ਅਰਦਾਸ ਕਰੇ ਉਹਦੇ ਮਗਰ ਸਮਝੋ ਸਰਬੱਤ ਖਾਲਸਾ ਖੜਾ ਹੈ, ਉਹ ਸਰਬੱਤ ਖਾਲਸੇ ਦਾ ਨੁਮਾਇੰਦਾ ਬਣ ਕੇ ਅਰਦਾਸ ਕਰ ਰਿਹਾ। ਇੱਥੋਂ ਤੱਕ ਆਪਾਂ ਅਰਦਾਸ ਸਾਂਝੀ ਕਰ ਚੁੱਕੇ ਸਨ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅੱਗੇ ਅਰਦਾਸ ਦਾ ਪਦਾ ਸ਼ੁਰੂ ਹੁੰਦਾ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਜਿਹੜੀ ਅਰਦਾਸ ਹੋ ਰਹੀ ਹੈ, ਭਾਵੇਂ ਉਹ ਗੁਰਦੁਆਰੇ ਹੈ, ਭਾਵੇਂ ਉਹ ਕਿਸੇ ਦੇ ਘਰ ਹੈ, ਭਾਵੇਂ ਉਹ ਧਰਮਸ਼ਾਲਾ ਚ ਆ, ਭਾਵੇਂ ਉਹ ਕਿਸੇ ਸਮਾਗਮ ਤੋਂ ਬਾਅਦ ਅਰਦਾਸ ਹੋ ਰਹੀ ਆ, ਤੇ ਭਾਵੇਂ ਗੁਰਸਿੱਖ ਖੜਾ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਖਲੋ ਕੇ ਅਰਦਾਸ ਕਰਦਾ ਹੈ। ਜਦੋਂ ਸਾਰਿਆਂ ਦੀ ਅਰਦਾਸ ਸਮੁੱਚੇ ਰੂਪ ਵਿੱਚ ਸਮੂਹ ਦੀ ਅਰਦਾਸ ਹੋਏਗੀ ਨਾ, ਉਸ ਵਕਤ ਕੀ ਆ ਕਿ ਜਿਤਨੀਆਂ ਸਿੱਖ ਸੰਗਤਾਂ ਗੁਰੂ ਚਰਨਾਂ ਚ ਜੁੜੀਆਂ, ਉਸ ਵਕਤ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਕੋਈ ਨਾ ਕੋਈ ਇੱਕ ਅੱਧ ਆਤਮਾ ਤੇ ਜੁੜੀ ਹੋਏਗੀ ਨਾ ਜਿਸ ਦੀ ਮਾਲਕ ਸੁਣ ਲਏਗਾ। ਖਿਮਾ ਕਰਿਓ, ਜਿਹੜਾ ਅਰਦਾਸੀਆ ਅਰਦਾਸ ਕਰਨ ਵਾਲਾ ਆ ਉਹਨੂੰ ਤੇ ਆਪਾਂ ਇੱਕ ਜ਼ਿੰਮੇਵਾਰੀ ਸੌਂਪੀ ਆ ਵੀ ਤੂੰ ਅੱਗੇ ਹੋ ਕੇ ਖੜੇ ਹੋ ਕੇ ਤੇ ਅਰਦਾਸ ਕਰਨੀ ਆ। ਇਹਦਾ ਮਤਲਬ ਕਿਤੇ ਇਹ ਨਾ ਸਮਝਣਾ ਕਿ ਉਹ ਜਿਹੜਾ ਅਰਦਾਸੀਆ ਅਰਦਾਸ ਕਰਨ ਵਾਲਾ ਹੈ ਉਹ ਇਕੱਲਾ ਅਰਦਾਸ ਕਰਦਾ ਪਿਆ, ਨਹੀਂ। ਜਿਤਨੇ ਆਪਾਂ ਖੜੇ ਆ, ਆਪਾਂ ਹੀ ਨਹੀਂ ਜਿਤਨਾ ਵੀ ਖਾਲਸਾ ਪੰਥ ਹੈ, ਸਮਝੋ ਉਹਦੇ ਪਿੱਛੇ ਅਰਦਾਸ ਦੇ ਵਿੱਚ ਖਲੋਤਾ ਹੋਇਆ ਹੈ। ਸਮੁੱਚੇ ਪੰਥ ਦੀ ਅਰਦਾਸ, ਸਮੁੱਚੇ ਖਾਲਸੇ ਦੀ ਅਰਦਾਸ, ਸਮੁੱਚੀਆਂ ਸੰਗਤਾਂ ਦੀ ਅਰਦਾਸ ਆ। ਆਪਾਂ ਵੀ ਜਿੰਨੇ ਖੜੇ ਹੁੰਦੇ ਹਾਂ ਨਾ, ਇੱਕ ਗੱਲ ਧਿਆਨ ਚ ਰੱਖਿਓ, ਆਪਾਂ ਅਰਦਾਸ ਸੁਣ ਨਹੀਂ ਰਹੇ, ਆਪਾਂ ਅਰਦਾਸ ਕਰ ਰਹੇ। ਇੱਕ ਗੱਲ ਧਿਆਨ ਚ ਰੱਖਣੀ, ਨੁਕਤੇ ਦੀ ਗੱਲ ਹੈ, ਜਦੋਂ ਆਪਾਂ ਅਰਦਾਸ ਚ ਖਲੋਨੇ ਆ, ਉਚਾਰਨ ਕਰਦੇ ਨਾ, ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਆਪਾਂ ਇਸ ਤਰ੍ਹਾਂ ਪੜ੍ਹਦੇ। ਸੁਖਮਣੀ ਸਾਹਿਬ ਦੀ ਇਹ ਇੱਕ ਪੌੜੀ ਹੈ, ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਇਹ ਤਾਦਕ ਬਚਨ ਪੜ੍ਹਦੇ ਆਪਾਂ, ਉਸ ਵਕਤ ਇਹ ਨਹੀਂ ਕਹਿਣਾ ਕਿ ਅਰਦਾਸ ਸੁਣ ਲਈਏ। ਕਈ ਵਾਰੀ ਕਿਤੇ ਸਾਡੇ ਕੰਨੀ ਅਰਦਾਸ ਪੈਂਦੀ ਹੋਵੇ ਨਾ, ਸਪੀਕਰ ਲੱਗਾ ਆ, ਹੁਣ ਸੰਗਤਾਂ ਬਾਹਰ ਵੀ ਆ, ਜਗ੍ਹਾ ਜਗ੍ਹਾ ਦੇ ਉੱਤੇ ਗੁਰੂ ਕੀਆਂ ਸੰਗਤਾਂ ਸੇਵਾ ਕਰ ਰਹੀਆਂ, ਕੋਈ ਗੁਰਸਿੱਖ ਲੰਗਰ ਵਿੱਚ ਸੇਵਾ ਕਰ ਰਿਹਾ, ਕੋਈ ਗੁਰਸਿੱਖ ਗੁਰੂ ਪਿਆਰੇ ਆ ਜਿਹੜੇ ਬਾਹਰ ਫਰਸ਼ ਆਦਿਕ ਸਾਫ ਕਰਨ, ਪੋਚੇ ਲਾਉਣ ਦੀ ਸੇਵਾ, ਝਾੜੂ ਫੇਰਨ ਦੀ ਸੇਵਾ ਸੰਗਤਾਂ ਕਰ ਰਹੀਆਂ, ਕੋਈ ਗੁਰਮੁਖ ਪਿਆਰੇ ਐਸੇ ਜਿਹੜੇ ਲਾਹਾ ਲੈ ਰਹੇ ਆ ਸੰਗਤਾਂ ਦੇ, ਜੋੜਿਆਂ ਦੀ ਸੇਵਾ ਜੋੜੇ ਖਾਨੇ ਵਿੱਚ ਕਰ ਰਹੇ ਆ, ਆਪਾਂ ਸਾਰੇ ਗੁਰੂ ਦਰਬਾਰ ਦੇ ਵਿੱਚ ਬੈਠੇ ਆ। ਜਦੋਂ ਅਰਦਾਸ ਹੋਣੀ ਆ ਉਸ ਵਕਤ ਇਹ ਲਫ਼ਜ਼ ਨਹੀਂ ਹੈ ਕਿ ਅਰਦਾਸ ਸੁਣ ਲਈਏ, ਨਹੀਂ, ਅਰਦਾਸ ਸੁਣਨ ਵਾਸਤੇ ਨਹੀਂ ਹੈ। ਗੁਰਬਾਣੀ ਬਾਰੇ ਕਹਿ ਸਕਦੇ, ਗੁਰਬਾਣੀ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ। ਉਹ ਇੱਕ ਬੰਦਾ ਕਥਾ ਕਰ ਰਿਹਾ ਆ, ਰਾਗੀ ਜਥਾ
ਕੀਰਤਨ ਕਰ ਰਿਹਾ ਆ, ਕੋਈ ਇੱਕ ਗੁਰਸਿੱਖ ਦੋ ਗੁਰਸਿੱਖ ਬਾਣੀ ਪੜ੍ਹ ਰਹੇ ਆ, ਆਪਾਂ ਸੁਣ ਸਕਦੇ ਹਾਂ। ਅਰਦਾਸ ਸੁਣਨੀ ਨਹੀਂ ਹੈ, ਅਰਦਾਸ ਕਰਨੀ ਹੈ। ਜਦੋਂ ਤੁਹਾਡੇ ਕੰਨਾਂ ਵਿੱਚ ਅਰਦਾਸ ਦੀ ਆਵਾਜ਼ ਪੈ ਜਾਂਦੀ ਹੈ, ਉਸ ਵੇਲੇ ਆਪਾਂ ਇਹ ਨਹੀਂ ਕਹਿਣਾ ਕਿ ਅਰਦਾਸ ਸੁਣੀਏ, ਅਰਦਾਸ ਹੋ ਰਹੀ, ਅਰਦਾਸ ਸੁਣ ਲਈਏ। ਮੈਂ ਕਈ ਵਾਰੀ ਇਹ ਲਫ਼ਜ਼ ਗੁਰਸਿੱਖਾਂ ਦੇ ਮੂੰਹੋਂ ਸੁਣਦਾ ਹਾਂ ਕਿ ਅਰਦਾਸ ਹੋ ਰਹੀ ਹੈ, ਚੁੱਪ ਕਰੋ ਵੀ ਅਰਦਾਸ ਸੁਣ ਲਈਏ। ਨਹੀਂ, ਅਰਦਾਸ ਸੁਣੀ ਦੀ ਨਹੀਂ ਹੈ, ਅਰਦਾਸ ਕੀਤੀ ਜਾਂਦੀ ਹੈ, ਅਰਦਾਸ ਕਰੀ ਦੀ ਹੈ। ਕਿਉਂ? ਕਿਉਂਕਿ ਆਪਾਂ ਵੀ ਉਸ ਸਰਬੱਤ ਖਾਲਸੇ ਦੇ ਨੁਮਾਇੰਦੇ ਹਾਂ, ਆਪਾਂ ਵੀ ਉਸ ਸਰਬੱਤ ਦੇ ਵਿੱਚ ਆਉਂਦੇ ਹਾਂ। ਜਿਤਨੇ ਵੀ ਗੁਰੂ ਨਾਨਕ ਨਾਮ ਲੇਵਾ ਨੇ, ਆਪਾਂ ਵੀ ਇੱਕ ਇੱਕ ਸਿੱਖ ਉਹਦਾ ਹਿੱਸਾ ਹੈ। ਇਸ ਕਰਕੇ ਕੀ ਆ ਕਿ ਅਰਦਾਸ ਕੀਤੀ ਜਾਂਦੀ, ਇਹਦਾ ਮਤਲਬ ਤੁਸੀਂ ਜਿੰਨੀਆਂ ਗੁਰੂ ਕੀਆਂ ਸੰਗਤਾਂ, ਔਰ ਮੈਂ ਇੱਥੋਂ ਤੱਕ ਬੇਨਤੀ ਕਰੂੰਗਾ, ਇਹ ਅਤਕਥਨੀ ਨਹੀਂ ਜੇ ਸਾਧ ਸੰਗਤ ਕਿਵੇਂ ਕਰਨਾ, ਘਰਾਂ ਦੇ ਵਿੱਚ ਬੈਠੀਆਂ ਵੀ ਜਿਹੜੀਆਂ ਸੰਗਤਾਂ ਟੈਲੀਵਿਜ਼ਨ ਦੇ ਉੱਤੇ ਵੀ ਕਥਾ ਸੁਣ ਰਹੀਆਂ ਵਾ, ਕੀਰਤਨ ਸੁਣ ਰਹੀਆਂ ਵਾ, ਜਾਂ ਕਥਾ ਕੀਰਤਨ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ ਆਪਾਂ ਸਾਰੇ, ਉਸ ਵਕਤ ਵੀ ਕੀ ਆ ਕਿ ਉਹ ਵੀ ਸਿੱਖ ਜਿਹੜੇ ਟੈਲੀਵਿਜ਼ਨ ਅੱਗੇ ਵੀ ਬੈਠੇ ਆ ਨਾ, ਉਹ ਵੀ ਇਹ ਨਹੀਂ ਕਹਿ ਸਕਦੇ ਕਿ ਅਰਦਾਸ ਸੁਣ ਲਈ, ਕਿਉਂਕਿ ਉਹ ਵੀ ਸਰਬੱਤ ਖਾਲਸੇ ਦੇ ਨੁਮਾਇੰਦੇ ਆ। ਸਮੂਹ ਜਿਤਨੇ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਲੇ ਆ, ਉਹ ਵੀ ਉਹਦੇ ਨੁਮਾਇੰਦੇ, ਉਹ ਵੀ ਉਹਦੇ ਵਿੱਚ ਆਉਂਦੇ ਆ ਜਿੰਨੇ ਵੀ। ਕਹਿਣ ਦਾ ਭਾਵ, ਜਦੋਂ ਅਰਦਾਸ ਦੀ ਗੱਲ ਆਵੇ, ਅਰਦਾਸ ਸੁਣਨ ਦਾ ਵਿਸ਼ਾ ਨਹੀਂ ਹੈ, ਅਰਦਾਸ ਕਰਨ ਦਾ ਵਿਸ਼ਾ ਹੈ। ਅਰਦਾਸ ਜਦੋਂ ਵੀ ਹੋਵੇ, ਸੁਣਨ ਦੀ ਗੱਲ ਨਹੀਂ ਹੈ, ਅਰਦਾਸ ਕੰਨਾਂ ਦਾ ਵਿਸ਼ਾ ਨਹੀਂ ਹੈ, ਅਰਦਾਸ ਆਤਮਾ ਦਾ, ਹਿਰਦੇ ਦਾ, ਦਿਲ ਦਾ, ਜ਼ਬਾਨ ਦਾ ਵਿਸ਼ਾ ਹੈ, ਕੰਨਾਂ ਨਾਲ ਸੰਬੰਧ ਨਹੀਂ ਹੈ। ਕਿਵੇਂ ਕਰਿਓ ਇਹ ਠੀਕ ਹੈ ਕਿ ਜਦੋਂ ਕੰਨਾਂ ਦਾ ਵਿਸ਼ਾ ਉਹਨਾਂ ਸਿਰ ਚਿਰ ਹੈ ਉਸ ਸਮੇਂ ਜਦੋਂ ਅਰਦਾਸੀਆ ਅਰਦਾਸ ਕਰ ਰਿਹਾ ਵਾ, ਤੇ ਉਹ ਕਹਿੰਦਾ ਹੈ ਕਿ ਤਿੰਨਾਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਉਹ ਸਾਨੂੰ ਕੰਨਾਂ ਦੇ ਨਾਲ ਉਹ ਗੱਲ ਸੁਣਦੀ ਆ, ਇਸ ਕਰਕੇ ਅਸੀਂ ਆਪਣੀ ਰਸਨਾ ਨਾਲ, ਜ਼ਬਾਨ ਨਾਲ ਵਾਹਿਗੁਰੂ ਕਹਿੰਦੇ ਹਾਂ। ਪਰ ਜ਼ਬਾਨ ਨਾਲ ਵਾਹਿਗੁਰੂ ਕਹਿਣਾ ਤੇ ਕੰਨਾਂ ਨਾਲ ਉਹ ਅਰਦਾਸ ਸੁਣਨੀ, ਪਰ ਦਿਲ ਦੇ ਵਿੱਚੋਂ ਅਰਦਾਸ ਕਰਨੀ ਹੈ, ਇੱਕ ਨੰਬਰ ਦੇ ਉੱਤੇ ਇਹ ਕਰਨ ਦਾ ਵਿਸ਼ਾ ਹੈ। ਇਸੇ ਕਰਕੇ ਕੀ ਕਿਹਾ ਜਾਂਦਾ ਵਾ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।